कबीर जग काजल की कोठरी अंध परै तिस माहे हों बलिहारी तिनको पैस जो निकस जाए।
कबीर कहना भी जो संसार है एक काजल की कोठरी है, काजल होंगी है जड़ी, काजल कहने जी लो पाई दी है ना अखा दे विच।
हां जी
काली,
हां जी
ओ है मतलब है कोठरी है जी। ਨਾ ਇਹਦੇ ਵਿੱਚ ਪੈ ਗਿਆ ਅੰਧੇ ਲੋਕ ਅੱਗੇ ਆਂਦੀ ਅੰਧੇ ਲੋਕ ਨੇ ਇਹਦੇ ਵਿੱਚ ਪਏ ਹੋਏ।
ਠੀਕ ਹੈ ਜੀ।
ਅੱਖਾਂ ਨੀ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਨੀ ਮਾਇਆ ਕੀ ਹੈ, ਚੀਜ਼ ਹੈ, ਕਿਉਂ ਅਸੀਂ ਮਾਇਆ ਦੀ ਸਾਨੂੰ ਲੋੜ ਸੀ, ਕਿਉਂ ਸ਼ਰੀਰ ਦੀ ਲੋੜ ਸੀ, ਸ਼ਰੀਰ ਦੀ ਕਿਵੇਂ ਵਰਤੋਂ ਕਰਦੀ ਹੈ, ਕਾਹਦੇ ਵਾਸਤੇ ਵਰਤੋਂ ਕਰਦੀ ਹੈ, ਸੰਸਾਰ ਚੋਂ ਆ ਕੇ ਕੀ ਅਸੀਂ ਪ੍ਰਾਪਤ ਕਰਨਾ ਸੀ। ਅਸੀਂ ਤਾਂ ਤਾਜ਼ਾ ਨਾਲ ਲਿਪਟ ਗਏ ਇਹਦੇ ਨਾਲ।
ਠੀਕ ਹੈ ਜੀ।
ਸਰੀਰ ਨਾਲ ਅਸੀਂ ਕਾਹਦੇ ਵਾਸਤੇ ਜੁੜੇ ਸੀ ਉਹਨਾਂ ਨੂੰ ਕੁਛ ਨੀ ਪਤਾ ਇਹਦੇ ਬਾਰੇ, ਅਗਿਆਨਤਾ ਹੈ। ਅੰਨਾ ਕਾਜਲ ਦੇ ਨਾਲ ਲੱਥਪੱਥ ਹੋਇਆ ਫਿਰਦਾ, ਹੁਣ ਲੱਥਪੱਥ ਹੋਈ ਜਾਂਦਾ ਇਹਦੇ ਨਾਲ, ਕਾਲਾ ਹੋਈ ਜਾਂਦਾ ਮਨ।
ਠੀਕ ਹੈ ਜੀ।
ਮਾਇਆ ਦੇ ਬੋਝ ਲੱਥਪੱਥ ਹੋਇਆ ਹੋਇਆ, ਮਾਇਆ ਚ ਫਸ ਗਿਆ, ਮਾਇਆ ਨੂੰ ਨਾਗੜੀ ਵੀ ਕਹੀ ਜਾਂਦਾ, ਛੱਡਦਾ ਵੀ ਹੈ ਜੀ ਇਹਨੂੰ।
ਠੀਕ ਹੈ ਜੀ।
ਜਦੋਂ ਬੜੇ ਬੜੇ ਪ੍ਰਚਾਰਕ ਸੰਤ ਨੀ ਛੱਡਦੇ ਮਾਇਆ ਨੂੰ ਨਾਗੜੀ ਕਹਿਣ ਵਾਲੇ, ਆਮ ਆਦਮੀ ਕਿਵੇਂ ਛੱਡੇ?
ਠੀਕ ਹੈ ਜੀ।
ਉਹਨਾਂ ਵਿੱਚ ਪੈ ਗਿਆ ਕਾਜਲ ਦੀ ਗੋਲਡੀ, ਜੇ ਇਹਨਾਂ ਨੂੰ ਪਾ ਦੀਏ ਜਦੋਂ ਵੀ ਜਾਊਗਾ ਉਹ ਦੀਵਾਰ ਨਾਲ ਜਿੱਥੇ ਵੀ ਟਕਰਾਊਗਾ ਉਹ ਕਾਲਾ ਹੋਊਗਾ, ਕਹਿਣ ਦਾ ਮਤਲਬ ਉਹਦਾ ਇਹ ਹੈ।
ਠੀਕ ਹੈ ਜੀ।
ਨਿਕਲੂਗਾ ਕਿਵੇਂ? ਰਸਤਾ ਹੈਗਾ ਇਹਦੇ ਨਿਕਲ ਨੂੰ ਜ਼ਰੂਰ, ਕੋਠੜੀ ਨੂੰ ਰਸਤਾ ਜ਼ਰੂਰ ਹੁੰਦਾ ਹੈ।
ਅੱਛਾ ਜੀ।
ਦਰਵਾਜ਼ਾ ਤਾਂ ਹੁੰਦਾ ਹੀ ਹੈ ਕੋਠੜੀ ਨੂੰ, ਚਾਹੇ ਕੋਠੜੀ ਹੋਵੇ ਦਰਵਾਜ਼ਾ ਤਾਂ ਹੁੰਦਾ ਹੀ ਹੈ। ਤਰੀਕਾ ਇਹਦਾ ਇਹ ਹੈ ਨਿਕਲਦਾ, ਜੇ ਤੁਸੀਂ ਸਾਰਾ ਸਰੀਰ ਆਪਣਾ ਨਹੀਂ ਲਵੇੜਨਾ ਤੁਸੀਂ ਲੰਮੇ ਪੈ ਜਾਓ ਕੋਠੜੀ ਦੇ ਵਿੱਚ।
ਅੱਛਾ ਜੀ।
ਹੱਥ ਨਾਲ ਟੋਹ ਕੇ ਨਿਕਲੋ, ਜੇ ਤੁਹਾਡਾ ਲਿਬੜੂ ਜਰਾ ਪੋਟਾ ਲਿਬੜੂਗਾ ਉਂਗਲ ਦਾ, ਉਹ ਜਦ ਤੁਹਾਨੂੰ ਮਹਿਸੂਸ ਹੋ ਵੀ ਦੀਵਾਰ ਆਉਣ ਲੱਗੀ ਉੱਥੇ ਪਿੱਛੇ ਹੋ
ਜਾਓ,
ਦਰਵਾਜ਼ਾ ਉਹ ਪਏ ਜੀ ਦਰਵਾਜ਼ੇ ਦੇ ਵਿੱਚੋਂ ਬਲ ਨਿਕਲ ਜਾਓ, ਕਹਿੰਦਾ ਐ ਨਿਕਲ ਸਕਦਾ ਇੱਥੋਂ, ਦੀਵਾ ਹੋ ਕੇ ਨਿਕਲ ਸਕਦਾ, ਬਲ ਦੀਵਾ ਹੋ ਕੇ ਦੀਵੇ ਸੋ ਗੋਰਾ ਹੋਏ। ਜੇ ਮਾਇਆ ਜ਼ਿਆਦਾ ਇਕੱਠੀ ਕਰਨ ਲੱਗ ਗਿਆ, ਬੜਾ ਬਣ ਲੱਗ ਗਿਆ ਮਾਇਆ ਚ, ਫੇਰ ਨੀ ਨਿਕਲਣਾ ਇਹਦੇ ਵਿੱਚੋਂ। ਮਾਇਆ ਨੂੰ ਬਚ ਕੇ ਮਾਇਆ ਤੋਂ ਤਿਆਗ ਕਰਕੇ ਨਿਕਲੂਗਾ, ਕਾਜਲ ਤੋਂ ਤਿਆਗ ਕਰਕੇ।
ਅੱਛਾ ਜੀ।
ਘੱਟ ਤੋਂ ਘੱਟ ਮਾਇਆ ਸਾਡੇ ਨਾਲ, ਘੱਟ ਤੋਂ ਘੱਟ ਲੋੜਾਂ ਹੋਣ ਸਾਡੀਆਂ, ਮਿਨੀਮਮ।
ਠੀਕ ਹੈ ਜੀ।
ਮਿਨੀਮਮ ਲੋੜ ਹੁੰਦੀ ਹੈ, ਮੈਕਸੀਮਮ ਭੁੱਖ ਹੁੰਦੀ ਹੈ।
ਅੱਛਾ ਜੀ।
ਮਿਨੀਮਮ ਤਾਂ ਲੋੜ ਹੈ ਸਾਡੀ, ਜਿਹੜੀ ਦੋਏ ਸਿਰ ਮੰਗੂ ਚੂਨਾ ਪਾਓ ਕੇ ਉਸਾਂ ਦਾ ਲੋਣਾ, ਆਲ ਸਿਰ ਮੰਗੂ ਦਾਲੇ ਮੋਕੋ ਦੋਨੋਂ ਬਾਕੀ ਜਵਾਲੇ, ਉਹ ਮਿਨੀਮਮ ਲੋੜ ਹੈ।
ਅੱਛਾ ਜੀ।
ਹਾਂ, ਉਹ ਮਿਨੀਮਮ ਲੋੜ ਹੈ, ਮੈਕਸੀਮਮ ਭੁੱਖ ਹੈ, ਜਿਹੜੇ ਜਮ੍ਹਾਂ ਕਰਦੇ ਭੁੱਖ ਹੈ, ਭੁੱਖ ਨਾ ਉਤਰ ਜਵਾਨਾ ਭੁਰੀਆਂ ਭਾਰ, ਬਸ ਕਹਿੰਦਾ ਮਿਨੀਮਮ ਲੋੜ ਤਾਂ ਉਹਨੀ ਤਾਂ ਭਾਵੇਂ ਲੱਗ ਜਾ ਤੁਹਾਡੇ ਕਿਤੇ ਹੱਥ ਨੂੰ ਪੋਸਟੇ ਨੂੰ ਕਾਲ, ਕੋਈ ਗੱਲ ਨੀ, ਉਹ ਸਾਫ਼ ਹੋ ਜੂਗੀ ਬਾਹਰ, ਉਹਦਾ ਨੀ ਕੋਈ ਰੌਲਾ, ਪਰ ਲੱਤ ਪੱਥ ਨਾ ਹੋ ਜਾਵੇ ਇਹਦੇ ਨਾਲ।
ਅੱਛਾ ਜੀ।
ਹਾਂ, ਮਾਇਆ ਚ ਲੱਤ ਪੱਥ ਨੀ ਹੋਣਾ ਚਾਹੀਦਾ, ਮਾਇਆ ਤੁਹਾਡਾ ਤੁਸੀਂ ਦੇਖੋ ਹੀ ਨਾ ਮਾਇਆ ਦੇ ਵਿੱਚ, ਹੁਣ ਮਾਇਆ ਦੇ ਵਿੱਚ ਡੁੱਬਿਆ ਹੋਇਆ ਆਦਮੀ ਨੂੰ ਆਪਣਾ ਸਰੂਪ ਦਾ ਨੀ ਪਤਾ, ਮੈਂ ਕੀ ਹਾਂ, ਸਰੀਰ ਕਰਕੇ ਹੀ ਆਪਣੇ ਆਪ ਨੂੰ ਮੰਨਦਾ, ਮਾਇਆ ਨੂੰ ਆਪਣਾ ਆਪਾ ਮੰਨਦਾ।
ਠੀਕ ਹੈ।
ਕਾਜਲ ਦੀ ਨਾ ਉੱਥੇ ਲੱਗਿਆ ਹੋਇਆ ਸਰੀਰ ਦੀ ਨਹੀਂ, ਜਮਣਾ ਦੀ ਨਹੀਂ ਹੈ, ਹਲੇ ਉਹ ਸਰੀਰ ਦਾ ਦੀਆਂ ਨੀ, ਕਾਜਲ ਉੱਥੇ ਲੱਗਿਆ ਹੋਇਆ ਦੋ ਦੋ ਉਂਗਲ। ਹਾਂਜੀ,
ਠੀਕ ਹੈ। ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਹਿਓ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋਰ।
ਕਬੀਰ ਕਹਿੰਦਾ ਇਹ ਤਨ ਜਾਊਗਾ ਭਾਈ, ਇਹ ਸਰੀਰ ਨਹੀਂ ਰਹਿ ਸਕਦਾ, ਸਰੀਰ ਛੱਡਣਾ ਪੈਣਾ, ਸਰੀਰ ਨਾਲ ਨਹੀਂ ਜਾਣਾ ਕਿਸੇ ਦੇ ਵੀ ਲੰਘੇ ਹੈ। ਜੇ ਕੋਈ ਬਚਾ ਸਕਦਾ ਬਚਾ ਲਵੇ, ਜਿਹੜੇ ਕਹਿੰਦੇ ਸੀਗੇ ਜੋਗੀ ਬਚਾਉਣ ਦੀ ਗੱਲ ਕਰਦੇ ਸੀ ਵੀ ਮੌਤ ਦੇ ਸਮੇਂ ਚ ਸੁਖਮਨਾਂ ਨਾਲ ਪ੍ਰਾਣ ਲੈ ਜਾਓ ਜੀ, ਇਹ ਗੱਲ ਉਹ ਫਿਰ ਮਰਦਾ ਦੀ ਫਿਰ ਕਾਲ ਚੱਕਰਾਂ ਮਾਰ ਕੇ ਚਲਿਆ ਜਾਂਦਾ ਆ। ਆਯੁਰਵੈਦਿਕ ਦੇ ਵਿੱਚ ਦਵਾਈਆਂ ਬਣਾਉਂਦੇ ਨੇ ਹਮੇਸ਼ਾ ਸਰੀਰ ਨੂੰ, ਮਤਲਬ ਹੈ ਦੁਬਾਰਾ ਉਹ ਜਿਹੇ ਕਰਨ ਦਾ ਸਮਾਂ ਨਰਵਾ, ਉਹ ਕਹਿੰਦੇ ਇਹ ਫਜ਼ੂਲ ਗੱਲਾਂ ਦੇ, ਨਾ ਇਹ ਕਦੇ ਹੋਇਆ ਨਾ ਹੋਊਗਾ, ਜਿਹਨੇ ਬਚਾਉਣਾ ਬਚਾਉਂਦਾ ਰਹੇ ਤਾਂ ਜਾਊਗਾ।
ਠੀਕ ਹੈ ਜੀ,
ਇਹਦੀ ਕੋਸ਼ਿਸ਼ ਕਰਨੀ ਫਜ਼ੂਲ ਹੈ। ਆਤਮ ਗਿਆਨ ਦੀ ਕੋਸ਼ਿਸ਼ ਕਰੋ, ਉਹਦੇ ਨਾਲ ਬਚੂਗਾ। ਪਤਲਾ ਸਰੀਰ ਤਾਂ ਬਚੂਗਾ, ਉਹ ਵੀ ਜਾਗਣ ਸੌਣ ਤੇ ਬਚੂਗਾ, ਹੋਰ ਕੁਛ ਨੀ। ਹੁਣ ਸੌ ਜਾਂਦਾ ਫਿਰ ਜਾਗਦਾ ਹੀ ਰਹੂਗਾ, ਜਾਗਦਾ ਸੌਂਦਾ ਹੋਰ ਕੁਛ ਨੀ, ਮਰਨਾ ਸੌਣਾ ਹੀ ਹੈ, ਮਰਨਾ ਮਤਲਬ ਸੌ ਨੀ ਜਾਣਾ, ਹੋਰ ਕੁਛ ਨੀ ਹੈ।
ਜਿਨਕੇ ਲੱਖ ਕਰੋੜ
ਲੱਖਾਂ ਕਰੋੜਾਂ ਜਿਹਨੇ ਜੋੜ ਲਿਓ ਵੀ ਦੁੱਧੇ ਪੈਰੀ ਹੋ ਗਏ
ਨੇ।
ਕਾਜਲ ਜਿਆਦਾ ਬਣ ਲਓਗੇ, ਕਾਜਲ ਇੱਥੇ ਰਹਿ ਜਾਣਾ, ਸਰੀਰ ਨਾਲੇ ਰਹਿ ਜਾਣਾ, ਕਾਜਲ ਏ ਮਾਇਆ।
ਨੰਗੇ ਪੈਰੀ ਮਤਲਬ ਕੰਗਾਲਾਂ ਵਾਂਗ, ਨਾਲ ਤਾਂ ਕੋਈ ਧਨ ਗਿਆ ਹੀ ਨੀ
ਸਾਰੇ ਹੁੰਦਾ ਵੀ ਅਰਥੀ ਤੇ ਪਾਉਂਦੇ ਨੇ ਤਾਂ ਜੁੱਤੀ ਨੀ ਪਾਉਂਦੇ ਕਿਸੇ ਦੇ।
ਅੱਛਾ ਜੀ,
ਕੱਪੜੇ ਤਾਂ ਬਦਲ ਦਿੰਦੇ ਨੇ ਜ਼ਰੂਰ, ਦੋਵੇਂ ਪਾ ਦਿੰਦੇ ਨੇ।
ਅੱਛਾ ਜੀ,
ਪਰ ਜੁੱਤੀ ਨੀ ਪਾਉਂਦੇ ਕਿਸੇ
ਦੇ। ਕਿੱਥੇ, ਇੰਡੀਆ ਚ ਵੀ ਟ੍ਰੈਡੀਸ਼ਨ ਹੈ ਜੀ?
ਸਾਰੇ ਯਾਰੀ ਆ ਜੀ, ਹੋਰ ਤਾਂ ਮੈਨੂੰ ਪਤਾ ਨੀ ਕਦੇ ਬਾਹਰ ਤਾਂ।
ਅੱਛਾ ਜੀ,
ਇੰਡੀਆ ਦੇ ਵਿੱਚ ਤਾਂ ਇੱਦਾਂ ਹੀ ਕਰਦੇ ਨੇ, ਬਾਹਰ ਤਾਂ ਇੰਡੀਆ ਦੀ ਉਹ ਗੱਲ ਹੈ, ਸਾਰੇ ਇੰਡੀਆ ਦਾ ਹੀ ਹੈ।
ਠੀਕ ਹੈ, ਉੱਥੇ ਉਹ ਕਹਿੰਦੇ ਆ ਵੀ ਇੱਕ ਮੈਂ ਰਸ਼ੀਆ ਦੀ ਕਹਾਣੀ ਸੁਣੀ ਹੈ, ਉੱਥੇ ਉਹ ਆਮ ਸੈਂਡਲ ਪਾਉਂਦੇ ਆ ਪਰ ਮਰੇ ਹੋਏ ਦੇ ਸਲੀਪਰ ਪਾ ਦਿੰਦੇ ਆ।
ਤੇ ਉਹ ਪਾਉਂਦੇ ਹੋਣੇ ਨੇ, ਇੰਡੀਆ ਦੀ ਗੱਲ ਹੈ,
ਇੰਡੀਆ ਦੀ ਗੱਲ
ਹੈ। ਦਾਨ ਕਰਦੇ ਆ ਅਸੀਂ ਫਿਰ ਬਾਅਦ ਚ।
ਅੱਛਾ ਜੀ,
ਦਾਨ ਕਰਦੇ ਨਾ ਪਿੱਛੋਂ ਉਹਦੇ ਬਾਰੇ ਬੂਰੇ, ਉਦੋਂ ਫਿਰ ਜੁੱਤੀ ਜ਼ਰੂਰ ਕਰਦੇ ਨੇ।
ਅੱਛਾ ਜੀ, ਠੀਕ ਹੈ ਜੀ। ਇਹਦਾ ਭਾਵ ਹੈ ਵੀ ਨਾਂਗੇ ਪੈਰੀ ਜਦੋਂ ਇੱਥੇ ਗਿਆ ਤਾਂ ਫਿਰ ਬਿਨਾਂ ਜੁੱਤੀ ਤੋਂ ਹੀ ਭੇਜਦੇ ਆ, ਚਾਹੇ ਮੂੰਹ ਲੱਖ ਕਰੋੜ ਦਾ ਮਾਲਕ ਸੀਗਾ। ਹਾਂਜੀ ਹਾਂਜੀ,
ਪੈਰ ਲੰਗੇ ਹੁੰਦੇ।
ਠੀਕ ਹੈ ਜੀ,
ਨੰਗੇ ਪੈਰ ਵੀ ਜਿਹੜਾ ਹੈ ਜਾਣਾ, ਇਹ ਵੀ ਇੱਕ ਉਹ ਕਹਿੰਦੇ ਨੇ ਨੰਗੇ ਪੈਰ ਤਾਂ ਜਾਂਦੇ ਨੇ ਨਾ ਵੀ ਇਹ ਚੱਲਿਆ ਹੁਣ ਰੱਬ ਦੇ ਘਰ ਨੂੰ, ਉੱਥੇ ਨੰਗੇ ਪੈਰ ਜਾਣਾ ਕਿੱਦਾਂ ਸਮਝਦੇ ਨੇ।
ਠੀਕ ਹੈ ਜੀ,
ਯਾਤਰਾ ਨੂੰ ਤੀਰਥਾਂ ਯਾਤਰਾ ਨੂੰ ਅੱਗੇ ਜਾਂਦੇ ਤੇ ਲੋਕ ਨੰਗੇ ਪੈਰ ਹੀ ਜਾਂਦੇ ਸੀ।
ਹਾਂਜੀ,
ਸ਼ੁਭ ਸਮਝਿਆ ਜਾਂਦਾ।
ਅੱਛਾ ਜੀ,
ਟ੍ਰੈਡੀਸ਼ਨ ਸੀ ਪੁਰਾਣੀ।
ਹਾਂਜੀ, ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ।
ਇਹ ਤਾਂ ਹੈਗੀ ਵਿਸ਼ਨੂੰ ਭਗਤਾਂ ਵਾਲੀ ਗੱਲ ਹੈ, ਸੰਸਾਰੀ ਆਦਮੀ ਵਾਲੀ ਗੱਲ ਜਿਹੜੀ ਪਹਿਲੀ ਹੈ।
ਅੱਛਾ ਜੀ,
ਜਿਹੜੇ ਮਾਰਗ ਦੇ ਵਿੱਚ ਹੈ ਪੰਡਿਤ, ਜਿਹੜੇ ਗਿਆਨਵਾਨ ਨੇ, ਵਿਸ਼ਨੂੰ ਨਾਲ ਜੁੜੇ ਹੋਏ ਨੇ, ਦੇਵਤਿਆਂ ਨਾਲ ਜੁੜੇ ਹੋਏ ਨੇ, ਜਾਂ ਇੰਦਰ ਦੇਵਤਿਆਂ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਲ ਹੈ ਪਹਿਲੀ।
ਅੱਛਾ ਜੀ,
ਦੂਆ ਜਿਹੜਾ ਹੈ ਨਾ ਸਾਧਨ ਦੀ ਗੱਲ ਹੈ, ਸਾਧਨ ਨਾਲ ਜੋੜ ਲਈ।
ਅੱਛਾ ਜੀ,
ਤੇ ਦੋ ਧਰਮ ਨੇ ਹਿੰਦੁਸਤਾਨ ਚਿੱਤ ਨੀ ਹੈਗਾ।
ਅੱਛਾ ਜੀ,
ਦੋਵੇਂ ਆਪਾਂ ਵਿਰੋਧੀ ਵੀ ਨੇ, ਵਿਸ਼ਨੂੰ ਭਗਤੀ ਅਤੇ ਸ਼ਿਵ ਭਗਤੀ, ਆਪਾਂ ਵਿਰੋਧ ਚ ਨਹੀਂ ਦੋਏ ਖੜੇ। ਵਿਸ਼ਨੂੰ ਭਗਤਾਂ ਨੂੰ ਤਾਂ ਬਹੁਤ ਮਾੜਾ ਗੁਰਬਾਣੀ ਚੰਗਾ ਨੀ ਸਮਝਦੀ।
ਅੱਛਾ ਜੀ,
ਭਗਤ ਹੁੰਦੇ ਹੀ ਦੀ ਉਹ ਸ਼ਿਵ ਵਾਲਿਆਂ ਨੂੰ ਜੋ ਭਗਤ ਮੰਨਦੇ ਤਿਆਗੀ ਹੁੰਦੇ ਨੇ ਨਾ ਮਾਇਆ ਤੋਂ
ਅੱਛਾ ਜੀ
ਉਹ ਗਿਆਨੀ ਮੰਨਦੇ ਨੇ ਉਹ ਤਿਆਗੀ ਨੇ ਮਾਇਆ ਦੇ ਵਿਸ਼ਨੂੰ ਤਾਂ ਤਿਆਗੀ ਹੋਣੀ ਹੈ ਜਿਹੜੀ ਮਾਇਆ ਤਿਆਗਣੀ ਹੈ ਉਹ ਤਾਂ ਜੱਫੇ ਮਾਰਦਾ ਮਾਇਆ ਨੂੰ
ਠੀਕ ਹੈ ਜੀ
ਸਾਰੇ ਆਦਮੀ ਨੇ ਬਿਲਕੁਲ ਦੂਜਾ ਸ਼ਲੋਕ ਹੈ ਸ਼ਿਵ ਜੀ ਵਾਲੇ ਵਾਸਤੇ ਸਾਧਾ ਵਾਸਤੇ
ਅੱਛਾ ਜੀ
ਜਿਹੜੇ ਮਰਜ਼ੀ ਰਸਤੇ ਲਾ ਲਓ ਇਹ ਤੰਦ ਹੀ ਰਹਿਣਾ ਉਹ ਰਸਤੇ ਭਗਤਾਂ ਦਾ ਤਰੀਕਾ ਹਰ ਕੇ ਗੁਣ ਗਾਉਣਾ ਸਫਲ ਤਰੀਕਾ ਹਰ ਕੇ ਗੁਣ ਗਾਉਣਾ ਹਰ ਕੇ ਗੁਣ ਗਾਉਣਾ ਅਹੰਕਾਰ ਦੀ ਵਾਧਾ ਜਿਹੜਾ ਗੁਣ ਗਾਇਆ ਉਹਦੇ ਨਾਲ ਅਹੰਕਾਰ ਦੀ ਵਾਧਾ ਗੁਣ ਗਾਈਦੇ ਨੇ ਆਪ ਤੋਂ ਸੁਪੀਰੀਅਰ ਦੇ ਵੱਡੇ ਦੇ ਸਾਰੇ ਆਦਮੀ ਆਪ ਤੋਂ ਸਪੀਰਿਟ ਕਿਸੇ ਨੂੰ ਨੀ ਬਣਦਾ ਨਾ ਵੱਡਾ ਬਣਦਾ ਜੇ ਕਿਸੇ ਨੂੰ ਅਸੀਂ ਆਪ ਤੋਂ ਵੱਡਾ ਬਣਦੇ ਹਾਂ ਤਾਂ ਸਾਡਾ ਅਹੰਕਾਰ ਥੱਲੇ ਨੂੰ ਜਾਊਗਾ ਅਹੰਕਾਰ ਦਾ ਇਲਾਜ ਕੋਈ ਵੀ ਨਹੀਂ ਹੈ ਨਾ ਅਹੰਕਾਰ ਦਾ ਇਲਾਜ ਹੈ ਉਹਦੀ ਜਿਹੜਾ ਜਪਦੇ ਨੇ ਵਾਲਾ ਨਾ ਸੋਮੇ ਨਾਵੇ ਨਾਲ ਵਿਰੋਧ ਹੈ ਅਹੰਕਾਰ ਦਾ ਨਾਮ ਨਾਲ ਵਿਰੋਧ ਹੈ ਕਾਰੀ ਆਦਮੀਆਂ ਨੇ ਵਿਰੋਧ ਕੀਤਾ ਕਾਲ ਨੇ ਵਿਰੋਧ ਕੀਤਾ ਗੁਰੂ ਨਾਨਕ ਦਾ ਜਾਂ ਭਗਤਾਂ ਦਾ ਹੋਰ ਵਿਰੋਧ ਕੀਤਾ ਕਿਹਦੇ ਨਾਮ ਦਾ ਵਿਰੋਧ ਅਹੰਕਾਰ ਕਰਦਾ ਹੁੰਦਾ ਅੱਜ ਵੀ ਦਸ ਮਗਰਾਂ ਦਾ ਵਿਰੋਧ ਕਰਦੇ ਨੇ ਵੱਡੇ ਅਹੰਕਾਰੀ ਨੇ ਉੱਥੇ ਨਾਮ ਹੈ ਉਹਦੇ ਵਿੱਚ ਦਸ ਮਗਰਾਂ ਚ ਨਾਮ ਹੈ ਪੜਵਾ ਪਤਾ ਹੀ ਨੀ ਵਿਚਾਰਦੇ ਉਹਨਾਂ ਨੂੰ ਪਤਾ ਹੀ ਨਾ ਹੁੰਦਾ ਕੀ ਹੈ ਜਿਹੜਾ ਨਾਮ ਦਾ ਗਿਆਨ ਹੁੰਦਾ ਦਸ ਮਗਰਾਂ ਦਾ ਵਿਰੋਧ ਨਹੀਂ ਕਰ ਸਕਦੇ ਵਿਰੋਧ ਕਰਦੇ ਨੇ ਉਹਨਾਂ ਨੂੰ ਉਦਾਰ ਤਾਂ ਹੈ ਨਾਮ ਦਾ ਗਿਆਨ ਨੀ ਨਾਮ ਦਾ ਪਤਾ ਨੀ ਨਾਮ ਦਾ ਤਾਂ ਆਦਿ ਵਿੱਚ ਵੀ ਪਤਾ ਨੀ ਜੇ ਨਾਮ ਦਾ ਪਤਾ ਹੁੰਦਾ ਫਿਰ ਤਾਂ ਸਾਧ ਸੰਗਤ ਦੇ ਟੀਕੇ ਨਾਲ ਚਿੰਬੜਦੇ ਹੀ ਨਾ ਉਹ ਸਾਧ ਸੰਗਤ ਦੇ ਟੀਕੇ ਦੇ ਵਿੱਚ ਤਾਂ ਨਾਮ ਦਾ ਬਿਲਕੁਲ ਹੀ ਜਿਗਰੇ ਨੀ ਕਿਤੇ ਨਾਮ ਤੋਂ ਤਾਂ ਨਾਮ ਤਾਂ ਵੱਡੀ ਪੋਚੀ ਸੀ ਨਾਮ ਵਾਲੀ ਤੱਕ ਸਤ ਗਿਆਨ ਵਾਲੀ ਤਾਂ ਵੱਡੀ ਪੋਚੀ ਗਈ ਉਹਦੇ ਨਾਲ ਚਿੰਬੜੇ ਹੋਏ ਨੇ ਇਸ ਕਰਕੇ ਨਾਮ ਤੋਂ ਦੂਰ ਨੇ ਨਾਮ ਤੇ ਸਮਝ ਨੀ ਉਹ ਬੇਸਮਝ ਨਾਲ ਦੱਸੋ ਦਾ ਵਿਰੋਧ ਕਰ ਰਹੇ ਬੇਸਮਝ ਵਿੱਚ ਅਹੰਕਾਰ ਹੁੰਦਾ ਮਨ ਲਿਆ ਸੀ ਗਿਆਨ ਵਾਲਾ ਗਿਆਨ ਵਾਲ ਨੂੰ ਹੈ ਜੀ ਉਹ ਮੰਨ ਰਹੇ ਨੇ ਅਸੀਂ ਗਿਆਨ ਵਾਲ
ਗਿਆਨ
ਵਾਲ ਨੂੰ ਹੈ ਜੀ
ਗਿਆਨ ਵਾਲੇ ਫਿਰ ਸੰਗਤ ਕਰਨੀ ਪਊ ਜੀ ਕਹਿ ਕੇ ਸੰਗਤ ਕਰ ਸਾਧ ਕੀ ਹੈ ਜੀ
ਦੋ ਨੇ ਦੋ ਚੀਜ਼ਾਂ ਨੇ ਸਾਧ ਤਾਂ ਹੈਗੇ ਜੋਗੀ
ਅੱਛਾ ਜੀ
ਸਾਧ ਉਹ ਨੇ ਜਿਹੜੇ ਮਨ ਦੀ ਸਾਧਨਾ ਕਰਦੇ ਨੇ ਸਾਧੇ ਇੱਥੇ ਦੋ
ਅੱਛਾ ਜੀ
ਹਰਕੇ ਕੋਲ ਬੋਲਦੇ ਨੇ ਭਗਤ
ਅੱਛਾ ਜੀ
ਅਸਲ ਤਿੰਨ ਕੈਟੇਗਰੀਆਂ ਹੋਣਗੀਆਂ ਇੱਥੇ ਆਦੇ ਸੰਬੰਧ ਇੱਕ ਹਰ ਕੇ ਗੁਣ ਗਾਉਣ ਵਾਲੇ ਬ੍ਰਹਮ ਗਿਆਨੀ ਇੱਕ ਰਾਜਯੋਗ ਵਾਲੇ ਰਾਜੇ ਵਿਸ਼ਨੂੰ ਭਗਤ ਵਿਸ਼ਨੂੰ ਭਗਤ ਤਾਂ ਵਿੱਚੋਂ ਖੜਦੇ ਬਿਲਕੁਲ ਉਹ ਵਿਸ਼ਨੂੰ ਭਗਤ ਇਹ ਕਹਿੰਦੇ ਨੇ ਉਹਨਾਂ ਨਾਲ ਆਯੁਰਵੈਦਿਕ ਜੁੜੀ ਹੋਈ ਹੈ ਵੀ ਇਹ ਜਿਹੜਾ ਸਰੀਰ ਬਚਾਉਣਾ ਹੈ ਸਰਕਾਰ ਲੰਮੀ ਹੁੰਦੀ ਹੈ ਇਹਨਾਂ ਦੇ ਵਿੱਚ ਸਰੀਰ ਨੂੰ ਬਚਾਉਣ ਵਾਸਤੇ ਸਰਕਾਰ ਦੇ ਹਸਪਤਾਲ ਹੁੰਦੇ ਨੇ ਮੈਡੀਕਲ ਸਾਰਾ ਸਿਸਟਮ ਸਰਕਾਰ ਦੇ ਵੀ
ਨੇ
ਸਰਕਾਰ ਇਹ ਸਰਕਾਰਾਂ ਲੱਗੀਆਂ ਹੁੰਦੀਆਂ ਨੇ ਇਹ ਰਸਤੇ ਨਾ ਭਗਤ ਹੁੰਦੇ ਨੇ ਨਾ ਸਾਧ ਹੁੰਦੇ ਨੇ ਇਹ ਰਸਤੇ ਉਹ ਬਾਣੇ ਚ ਹੁੰਦੇ ਨੇ ਸਾਇੰਸ ਦੇ ਵਿੱਚ ਵਿਗਿਆਨ ਦੇ ਨਾਲ ਸਰਕਾਰਾਂ ਜੁੜੀਆਂ ਹੁੰਦੀਆਂ ਨੇ ਦੋਵੇਂ ਨਹੀਂ ਜੁੜੇ ਹੁੰਦੇ ਵਿਗਿਆਨ ਨਾਲ ਵਿਗਿਆਨ ਤੋਂ ਦੂਰ ਰਹਿੰਦੇ ਨੇ ਵਿਗਿਆਨ ਦੇ ਵਿੱਚ ਵਿਨਾਸ਼ ਇਹਨਾਂ ਨੂੰ ਪਤਾ ਹੁੰਦਾ ਵਿਗਿਆਨ ਦੇ ਵਿੱਚ ਵਿਨਾਸ਼ ਹੈ ਇਹਨਾਂ ਨੂੰ ਪਤਾ ਹੁੰਦਾ ਸਰਕਾਰਾਂ ਨੂੰ ਬਾਅਦ ਚ ਪਤਾ ਲੱਗਦਾ ਵਿਗਿਆਨ ਦੇ ਵਿੱਚ ਵਿਨਾਸ਼ ਹੈ ਨਾਲੇ ਉਹਨਾਂ ਦਾ ਵਿਨਾਸ਼ ਕਰਨਾ ਹੀ ਹੁੰਦਾ ਸਰਕਾਰਾਂ ਨੇ ਦੂਏ ਦਾ ਵਿਨਾਸ਼ ਕਰਕੇ ਰਾਜ ਖੋਣਾ ਹੁੰਦਾ ਸਰਕਾਰਾਂ ਹੁੰਦੀਆਂ ਵਿਨਾਸ਼ਕਾਰੀ ਨੇ ਪਰਉਪਕਾਰੀ ਨਹੀਂ ਹੁੰਦੀਆਂ ਸਰਕਾਰਾਂ ਪਰਉਪਕਾਰੀ ਸਰਕਾਰ ਸ਼ਾਇਦ ਹੁੰਦੀ ਹੈ ਜੇ ਇਹਨਾਂ ਦੀ ਸਰਕਾਰ ਹੋਵੇ ਜਾਂ ਭਗਤਾਂ ਦੀ ਹੋਵੇ ਜਾਂ ਉਹਨਾਂ ਦੀ ਸਾਧਾਂ ਦੀ ਹੋਵੇ ਤਾਂ ਹੀ ਪਰਉਪਕਾਰੀ ਹੋ ਸਕਦੀ ਹੈ ਰਿਕਾਰਡ ਹੈ ਸਾਡੇ ਕੋਲ 24 ਅਵਤਾਰਾਂ ਦੇ ਵਿੱਚ ਇਹੀ ਰਿਕਾਰਡ ਹੈ ਪਰਉਪਕਾਰੀ ਸਰਕਾਰ ਕਿਹੋ ਜਿਹੀ ਹੋ ਸਕਦੀ ਹੈ ਕਦ ਹੋਈ ਹੈ ਰਿਕਾਰਡ ਹੈ ਸਾਡੇ ਕੋਲ ਦਸ ਗੁਰਾਂ ਦੇ ਵਿੱਚ ਇਹੀ ਤਾਂ ਗੱਲ ਹੈ ਉੱਥੇ ਇਹਨਾਂ ਨੂੰ ਨਹੀਂ ਪਤਾ ਵੀ ਦਸ ਗ੍ਰੰਥ ਕੀ ਚੀਜ਼ ਹੈ, ਉਜੱਟ ਦੇ।
ਠੀਕ ਹੈ ਜੀ, ਤਾਂ ਫਿਰ ਇਹ ਹੁਣ ਦੋ ਗਰੁੱਪ ਹੈ ਜੀ ਆਪਣੇ ਕੋਲ, ਤਿੰਨ ਹੋ ਗਏ ਜੀ। ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ,
ਕਹਿ ਹਰ ਕੇ ਸਾਧੀ ਸੰਗਤ ਨਾਲ ਵੀ ਬਚ ਸਕਦੇ ਹਾਂ ਆਪਾਂ, ਸਰੀਰ ਨਹੀਂ ਬਚਣਾ।
ਠੀਕ ਹੈ ਜੀ,
ਜਮਣ ਮਨ ਕੱਢਿਆ ਜਾ ਸਕਦਾ, ਮਨ ਆਤਮਾ ਕਰਕੇ ਜਨਮ ਮਨ ਕੱਢਿਆ ਜਾ ਸਕਦਾ, ਪਰ ਆ ਜਿਹੜਾ ਬਾਹਰਲਾ ਸਰੀਰ ਹੈ ਇਹਦੀ ਬਚਣਾ।
ਠੀਕ ਹੈ ਜੀ,
ਚਾਹੇ ਗੁਰਮਤ ਧਾਰਨ ਕਰ ਲਓ, ਚਾਹੇ ਅਦੂਆ ਜੋਗਮਤ ਧਾਰਨ ਕਰ ਲਓ ਸਿੱਧੀ, ਚਾਹੇ ਦੇਖੋ ਜੋਗਮਤ ਔਰ ਗੁਰਮਤ ਕੀ ਫਰਕ ਹੈ। ਗੁਰਮਤ ਦਾ ਗਿਆਨ ਧਿਆਨ, ਗਿਆਨ ਪਹਿਲਾਂ ਹਾਸਲ ਕਰਨਾ ਜੀ, ਉਹਦਾ ਧਿਆਨ ਜੋੜਨਾ, ਉਹਦਾ ਗਿਆਨ ਹਾਸਲ ਕਰ ਲਓ, ਧਿਆਨ ਆਪੇ ਜੁੜ ਜੂ। ਉਹ ਕਹਿੰਦਾ ਨੇ ਡਾਇਰੈਕਟ ਧਿਆਨ ਜੋੜ ਕੇ ਉਹਦਾ ਗਿਆਨ ਪ੍ਰਾਪਤ ਕਰ ਦੋ, ਗਿਆਨ ਦੀ ਗੱਲ ਨੀ, ਡਾਇਰੈਕਟ ਧਿਆਨ ਜੋੜ ਲੈ ਲੋ, ਕਿਉਂਕਿ ਇਹ ਕਹਿੰਦੇ ਨੇ ਧਿਆਨ ਕਿਵੇਂ ਜੋੜਨਾ, ਕਿੱਥੇ ਜੋੜਨਾ, ਇਹ ਵਿਧੀ ਤਾਂ ਉਹਨਾਂ ਨੂੰ ਪਤਾ ਹੈ। ਕਹਿੰਦੇ ਆਪੇ ਪਤਾ ਲੱਗ ਜੂ ਉੱਤੇ ਧਿਆਨ ਜਾ ਜੁੜੂ, ਇੰਨਾ ਕੇ ਫਰਕ ਹੈ ਦੋਵਾਂ ਦੇ ਵਿੱਚ। ਧਿਆਨ ਆਖਰ ਦੋਵੇਂ ਧਿਆਨ ਤੇ ਖੜੇ ਨੇ।
ਠੀਕ ਹੈ ਜੀ,
ਗੁਰਮਤ ਵੀ ਧਿਆਨ ਤੇ ਹੀ ਚਲੀ ਜਾਂਦੀ ਹੈ, ਕਹਿੰਦੇ ਧਿਆਨ ਮੈਂ ਜਾਣਿਆ, ਧੁਰ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖੀ ਅਕਥ ਕਹਾਣੀ। ਧਿਆਨ ਦੀ ਗੱਲ ਸ਼ਿਵ ਕਰ ਰਿਹਾ, ਜੋਗੀ ਕਰ ਰਿਹਾ, ਇਸ ਕਰਕੇ ਜੋਗੀਆਂ ਨਾਲ ਸੰਵਾਦ ਹੋਇਆ ਗੁਰੂ ਨਾਨਕ ਦਾ, ਪੰਡਤ ਨਾਲ ਨੀ ਹੋਇਆ ਕਿਤੇ ਵੀ। ਪੰਡਤ ਤਾਂ ਸੰਸਾਰੀ ਆਦਮੀ ਹੈ, ਸੰਸਾਰ ਨਾਲ ਜੋੜ ਰਿਹਾ, ਸੰਸਾਰ ਨਾਲ ਜੁੜਿਆ ਰਹਿਣ ਨੂੰ ਦਾ ਪ੍ਰਚਾਰ ਕਰਦਾ, ਸਰਕਾਰ ਜੀ ਉਹਨੂੰ ਕਰਦੀ ਹੈ। ਪੰਡਤ ਨੂੰ ਮੰਨਿਆ ਹੀ ਨੀ ਕਿਤੇ ਹੋਇਆ, ਧਾਰਮਿਕ ਬੰਦਾ ਹੀ ਨੀ ਮੰਨਿਆ ਹੋਇਆ, ਵਿਦਵਾਨ ਨੂੰ ਧਾਰਮਿਕ ਮੰਨਿਆ ਹੀ ਨੀ ਹੋਇਆ ਕਿਤੇ ਵੀ ਬੰਦਾ। ਗੁਰਬਾਣੀ ਪੰਡਤ ਵਿਦਵਾਨ ਹੈ, ਇਹ ਤਾਂ ਧਰਮ ਤੋਂ ਵਿਰੁੱਧ ਹੁੰਦੇ ਨੇ ਵਿਦਵਾਨ ਤਖੜੇ।
ਠੀਕ ਹੈ ਜੀ, ਕਬੀਰ
ਸਿੱਖਾਂ ਨੂੰ ਨੀ ਸਮਝ ਆਈ ਇਸ ਗੱਲ ਦੀ, ਪੰਡਤ ਵਿਦਵਾਨ, ਜੇ ਅਸੀਂ ਵਿਦਵਾਨ ਦੀ ਪੰਡਤ ਹਾਂ, ਜਿੱਦਣ ਇਹ ਗੱਲ ਦੀ ਸਮਝ ਆ ਗਈ, ਹੌਲੀ ਹੌਲੀ ਆਉਣ ਲੱਗੀ ਹੋਈ ਹੈ ਪੰਡਿਤਾਂ ਨੂੰ, ਵਿਦਵਾਨਾਂ ਨੂੰ ਸਮਝ, ਜੇ ਅਸੀਂ ਵਿਦਵਾਨ ਆ ਪੰਡਿਤਾਂ ਅਸੀਂ।
ਠੀਕ ਹੈ ਜੀ,
ਪੱਕੇ ਰਹੇ ਨੇ ਵੀ ਅਸੀਂ ਡਿਕਸ਼ਨਰੀ ਉਹੀ ਲਾਗੂ ਕਰ ਲਈ, ਇਹ ਕੀ ਗੱਲ ਹੈ। ਹੁਣ ਇਹਨਾਂ ਨੂੰ ਝਟਕਾ ਦਿੱਤਾ ਹੈਗਾ, ਤੇ ਮੈਂ ਕਿਹਾ ਵੀ ਵਿਦਵਾਨਾਂ ਦਾ ਵਿਸ਼ਾ ਨੀ ਇਹ, ਵਿਦਵਾਨਾਂ ਦਾ ਵਿਸ਼ਾ ਹੀ ਨੀ ਗੁਰਬਾਣੀ ਕਿੱਥੇ ਮੰਨਦੀ ਹੈ। ਹੁਣ ਇਹ ਸੰਜੀਦਗੀ ਨਾਲ ਵਿਚਾਰਨ ਲੱਗੇ ਨੇ ਵਿਦਵਾਨ, ਵੀ ਗੱਲ ਤਾਂ ਠੀਕ ਹੈ, ਵਜ਼ਨਦਾਰ ਹੈ, ਗੁਰਬਾਣੀ ਚ ਲਿਖਿਆ ਹੋਇਆ। ਹੁਣ ਇਹਨਾਂ ਨੂੰ ਝਟਕਾ ਲੱਗੇ ਤੇ ਹੁਣ ਵਿਚਾਰਨ ਲੱਗੇ ਨੇ, ਗੱਲ ਤਾਂ ਠੀਕ ਹੈ, ਇਸ ਕਰਕੇ ਉਹਨਾਂ ਨੇ ਵਿਰੋਧ ਵੀ ਨੀ ਕੀਤਾ। ਤੂੰ ਗੱਲ ਗੁਰਬਾਣੀ ਦੀ ਮੇਰੀ ਤਾਂ ਹੈ ਨੀ।
ਠੀਕ ਹੈ ਜੀ, ਹਾਂਜੀ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੈ ਬੋਹਰ ਨਾ ਮਰਨਾ ਹੋਈ।
ਕਬੀਰ ਕਹਿੰਦਾ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਏ, ਕੋਈ ਗੱਲ ਆਈ ਕੱਲ ਵੀ ਕਹੀ ਸੀ। ਜੀਵਨ ਜਾਂਚ ਦੁਨੀਆ ਵਿਦਵਾਨ ਕਹਿੰਦੇ ਨੇ ਹੈਗੀ, ਗੁਰਬਾਣੀ ਬਿਲਕੁਲ ਵੀ ਨਹੀਂ ਹੈ, ਜੀਵਨ ਜਾਂਚ ਬਣ ਜਾਂਚ ਹੈ। ਮਰਤਾ ਮਰਦਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ, ਮਰਨਾ ਨੀ ਕਿਸੇ ਨੇ ਜਾਣਿਆ, ਜਿਸ ਜਿਉਣਾ ਸਾਰੇ ਜਾਣਦੇ ਨੇ, ਜਿਉਣਾ ਜੀ ਰਹੇ ਨੇ ਲੋਕ, ਜਿਉਣ ਨੂੰ ਕੀ ਸਿੱਖਣਾ ਕੀ ਹੈ, ਜਿਉਣ ਵਾਸਤੇ ਜਿਉਣ, ਤਾਂ ਜਾਨਵਰ ਵੀ ਜਿਉ ਰਹੇ ਨੇ ਸਾਰੇ, ਜਾਨਵਰ ਵੀ ਜਿਉ ਰਹੇ ਨੇ, ਜਿਉਣਾ ਹਰ ਕੋਈ ਜਾਣਦਾ, ਮਰਦਾ ਨੀ ਜਾਣਦਾ। ਐਸੇ ਮਰਨੇ ਜੋ ਮਰੇ ਬੋਲਣਾ ਬੋਲਣਾ ਹੋਏ, ਜੇ ਉਸ ਮਰਨੇ ਬਣ ਜ ਮਰ ਜਾਵੇ ਨਾ, ਜਿਹੜੇ ਮਰਨੇ ਨੂੰ ਸੰਸਾਰ ਮਰਨਾ ਬਣਦਾ, ਅਸਲ ਦੇ ਵਿੱਚ ਮਰਨਾ ਹੈ ਹੀ ਨੀ, ਗੱਲ ਇਹ ਵੀ ਹੈ। ਜੋ ਮਰਨਾ ਅਸੀਂ ਮੰਨਦੇ ਹਾਂ, ਸੰਸਾਰ ਦੇ ਲੋਕ ਵਿਦਵਾਨ ਜੋ ਮੰਨਦੇ ਨੇ ਮਰਨਾ, ਜੋ ਸਰਕਾਰਾਂ ਮੰਨਦੀਆਂ ਨੇ ਮਰਨਾ, ਕੋਰਟਾਂ ਮੰਨਦੀਆਂ ਨੇ ਮਰਨਾ, ਜਿਸ ਨੂੰ ਪੁਲਿਸ ਮੰਨਣਾ ਮੰਨਦੀ ਹੈ ਉਹ ਮਰਨਾ ਹੈ, ਉਹਦੀ FIR ਹੁੰਦੀਆਂ ਨੇ, ਮਰਡਰ ਹੋ ਗਿਆ ਉਹ ਮਰਨਾ ਹੈ ਜੀ। ਆਤਮਾ ਦੇ ਗੱਲ ਕਰਦੀ ਹੈ ਗੁਰਬਾਣੀ, ਆਤਮਾ ਦਾ ਮਰਨਾ ਹੁੰਦਾ ਜੀ, ਸੰਸਾਰ ਸਰੀਰ ਦੀ ਗੱਲ ਕਰਦਾ ਇਹਦਾ ਮਰਨਾ ਹੁੰਦਾ, ਕਿਉਂਕਿ ਸੰਸਾਰ ਸਰੀਰ ਨਾਲ ਜੁੜਿਆ, ਸਰੀਰ ਤੱਕ ਮਹਿਦੂਦ ਹੈ ਸੰਸਾਰ, ਵਿਦਵਾਨ ਸਰੀਰ ਤੱਕ ਮਹਿਦੂਦ ਅੱਗੇ ਹੈ ਜੀ। ਸੰਸਾਰ ਜਿਹੜਾ ਹੈ ਤਾਂ ਸਰੀਰ ਤੱਕ ਹੈ, ਉਦੋਂ ਗਾਹਾਂ ਫਿਰ ਹੈਗਾ ਗੁਰਮਤ, ਉਦੋਂ ਗਾਹਾਂ ਦੀ ਗੱਲ ਕਰਦੀ ਹੈ, ਸਰੀਰ ਤੋਂ ਆਤਮਾ ਦੀ ਗੱਲ ਕਰਦੀ। ਇਸ ਕਰਕੇ ਭਗਤਾਂ ਦੇ ਕੋਲ ਆਤਮਾ ਦੀ ਗੱਲ ਹੈ, ਆਤਮਾ ਦਾ ਗਿਆਨ ਹੈ। ਸਰੀਰ ਦੇ ਉੱਤੇ ਤਲ ਦੇ ਉੱਤੇ ਸਾਰਾ ਸੰਸਾਰ ਖੜਾ, ਭਗਤਾਂ ਦੀ ਗੱਲ ਦਾ ਸੰਸਾਰ ਦੀ ਗੱਲ ਦਾ ਤਾਲਮੇਲ ਬੈਠਦਾ ਹੀ ਨਹੀਂ।
ਠੀਕ ਹੈ ਜੀ।
ਵਿਦਵਾਨ ਸਰੀਰ ਦੇ ਉੱਤੇ ਖੜਾ, ਉਹ ਤੋਂ ਗਾਹ ਨਹੀਂ ਜਾਂਦਾ। ਭਗਤ ਸਰੀਰ ਦੀ ਗੱਲ ਨਹੀਂ ਕਰਦਾ, ਗਾਹ ਆਤਮਾ ਦੀ ਗੱਲ ਕਰਦਾ। ਦੋਹਾਂ ਦਾ, ਵਿਦਵਾਨ ਦਾ ਗੁਰਮੁਖ ਦਾ ਤਾਲਮੇਲ ਬੈਠਦਾ ਹੀ ਨਹੀਂ।
ਠੀਕ ਹੈ ਜੀ।
ਸਾਡੇ ਕੋਲ ਜਿਹੜੀ ਡਿਕਸ਼ਨਰੀ ਚੱਲਦੀ ਹੈ, ਉਹ ਸਿਰਫ ਸਰੀਰ ਤੱਕ ਸੀਮਿਤ ਹੈ, ਆਤਮਾ ਦੀ ਹੈ ਨੀ ਸਾਡੇ ਕੋਲ। ਆਤਮਾ ਦੀ ਭਾਸ਼ਾ ਵੀ ਨਹੀਂ ਪੜ੍ਹਾਈ ਜਾਂਦੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ, ਉਹ ਪੜ੍ਹਾਈ ਨਹੀਂ ਜਾਂਦੀ। ਪੜ੍ਹਾਈ ਉਹ ਅਸੀਂ ਬੇਸਿਕ ਪੜ੍ਹੀ ਉਹ ਨੀ ਸ਼ੁਰੂ ਤੋਂ, ਫਿਰ ਅਸੀਂ ਜੱਫਾ ਉਹ ਗ੍ਰੰਥਾਂ ਨੂੰ ਕਿਵੇਂ ਮਾਰ ਲਿਆ, ਇਕਦਮ ਸਿੱਧਾ ਹੀ ਗੁਰਬਾਣੀ ਨੂੰ ਜੱਫਾ ਕਿਵੇਂ ਮਾਰ ਲਿਆ, ਐਵੇਂ ਕਰ ਕਰਕੇ ਇਹਨਾਂ ਨੇ ਜਫਾ ਮਾਰ ਲਿਆ। ਉਹ ਵੀ ਗਏ ਮਿਲਿਆ ਵੀ ਰਾਹ ਕਿਸੇ ਨੂੰ ਨੀ, ਮਿਲ ਵੀ ਨੀ ਸਕਦਾ ਧਰਮ ਪੜ੍ਹੀ ਦਾ।
ਠੀਕ ਹੈ ਜੀ। ਐਸੇ ਮਰਨੇ ਜੋ ਮਰੇ ਕਿਉਂ ਲਿਖਿਆ ਜੀ?
ਮਰਨਾ ਹੋਰ ਹੈ, ਆਤਮਾ ਦਾ ਮਰਨਾ, ਆਤਮਾ ਦੇ ਮਰਦੇ ਤੌਰ ਤੇ ਮਰਨਾ।
ਇਹ ਪਿਛਲੇ ਸ਼ਲੋਕ ਨਾਲ ਤਾਂ ਨੀ ਮਿਲ ਕੇ ਚੱਲਦੀ ਗੱਲ?
ਪਿਛਲੇ ਸ਼ਲੋਕ ਨਾਲ
ਕਹਿ ਹਰ ਕੇ ਗੁਣ ਗਾਏ, ਜੇ ਕੋਈ ਹਰ ਕੇ ਗੁਣ ਗਾ ਲਵੇ ਉਹਦਾ ਮਨ ਮਰੂਗਾ ਕਿ ਨਹੀਂ?
ਉੱਥੇ ਮਰਨਾ ਨੀ ਲਿਖਿਆ ਸੀ, ਤਾਂ ਹੀ ਲਿਖਿਆ ਜੀ ਤਨ ਜਾਏਗੋ। ਮਰਨਾ ਨੀ ਲਿਖਿਆ, ਤਨ ਜਾਏਗੋ ਲਿਖਿਆ ਸੀ। ਬਚੇ ਸੀ ਉਹ ਮਰਨਾ ਕਹਿ ਕੇ, ਉਹਨੂੰ ਮਰਨਾ ਨੀ ਮਨੇ ਹੋਇਆ। ਇਹ ਤਨ ਜਾਏਗੋ ਕਬੀਰ, ਇਹ ਤਨ ਜਾਏਗੋ ਸਗੋਂ ਤੋਂ ਲੋਭ ਹੋਰ।
ਇਹ ਤਨ ਜਾਏਗੋ ਕਵਣੇ ਮਾਰਨਾ
ਤਾਂ ਮਨੇ, ਗੁਰਬਾਣੀ ਨਹੀਂ ਮਰਨਾ ਮੰਦੀ ਹਰ ਜਾਣ ਨੂੰ। ਮਰਨਾ ਕੁਛ ਹੋਰ ਹੈ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ, ਗੁਰਬਾਣੀ ਦੀ ਭਾਸ਼ਾ ਚ ਮਰਨਾ ਕੁਛ ਹੋਰ ਹੈ, ਸਾਡੀ ਭਾਸ਼ਾ ਚ ਮਰਨਾ ਕੁਛ ਹੋਰ ਹੈ।
ਠੀਕ ਹੈ।
ਜਿੰਨਾ ਚਿਰ ਇਹ ਭੇਦ ਨੂੰ ਨਹੀਂ ਸਮਝਦੇ, ਇਹਨੂੰ ਕਹਿੰਦੇ ਸ਼ਬਦ ਭੇਦ, ਇਹ ਸ਼ਬਦ ਭੇਦ ਹੈ। ਗੁਰਬਾਣੀ ਕਹਿੰਦਾ ਨਹਿ ਕਿਛ ਜਨਮ ਹੈ, ਨਹਿ ਕਿਛ ਮਰਾ, ਆਪਣ ਚਲਤ ਆਪ ਹੀ ਕਰੇ। ਆਪਣਾ ਜਾਵਣਾ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ। ਇਹ ਤੋਂ ਪਤਾ ਲੱਗਦਾ ਸੰਸਾਰ ਦੇ ਜਨਮ ਮਰਨ ਨੂੰ ਗੁਰਬਾਣੀ ਨਹੀਂ ਮੰਨਦੀ। ਤਾਂ ਹੀ ਤਾਂ ਆਨੰਦ ਨੂੰ ਬੋਰਾ ਕਹਿੰਦੇ, ਬੋਰੇ ਕਹਿਣ ਦਾ ਕੋਈ ਕਾਰਨ ਸੀ, ਭਗਤਾਂ ਨੂੰ ਬੋਰੇ ਕਹਿਣ ਦਾ ਕੋਈ ਕਾਰਨ ਸੀ। ਇਹ ਬੋਲੀ ਹੋਰ ਹੈ, ਗੱਲੇ ਹੋਰ ਹੈ, ਸੰਸਾਰੀ ਗੱਲ ਹੈ ਉਹ ਨੀ। ਸੰਸਾਰ ਨਾਲ ਇਹਦਾ ਕੋਈ ਰਿਸ਼ਤਾ ਹੀ ਨੀ ਬਣਦਾ, ਸੰਸਾਰ ਨਾਲ ਰਿਸ਼ਤਾ ਰਹਿੰਦਾ ਹੀ ਨਹੀਂ ਹੈ। ਦੁੱਖ ਸੰਤ ਜੋੜ, ਅਮਰ ਸੰਤ ਤੋੜੀ।
ਠੀਕ ਹੈ ਜੀ।
ਸੰਸਾਰ ਦੇ ਲੋਕ ਜੱਫੇ ਮਾਰੀ ਜਾਂਦੇ ਨੇ, ਇਹ ਤਾਂ ਐਵੇਂ ਜੱਫੇ ਮਾਰਦੇ ਨੇ ਗੁਰਮਤ ਨੂੰ, ਇਹਨਾਂ ਦੇ ਮਤਲਬ ਦੀ ਇੱਕ ਵੀ ਗੱਲ ਨੀ ਹੈ ਗੁਰਮਤ ਚ। ਜਾਂ ਗੁਰਮਤ ਨੇ ਸਾਹਮਣੇ ਆਉਣਾ, ਤਲਵਾਰ ਨੇ ਕੱਢ ਕੇ ਮੈਦਾਨ ਚੋਂ ਬਾਹਰ ਕੱਢਣੀ ਹੈ, ਸਾਰਿਆਂ ਨੇ ਭੱਜਣ।
ਠੀਕ ਹੈ ਜੀ। ਐਸੇ ਮਰਨੇ ਜੀ, ਐਸੇ ਮਰਨੇ ਕਿਉਂ ਲਿਖਿਆ ਫਿਰ, ਇਹ ਕਿਹਦੇ ਨਾਲ ਜੁੜਦਾ?
ਜਿਹੜਾ ਮਰਨਾ ਮੰਨਦੇ ਆਤਮ ਮਨ ਦਾ, ਜਿਹੜਾ ਸੰਸਾਰ ਨੂੰ ਜਿਉਂਦੇ ਹੀ ਛੱਡ
ਦੇਣਾ,
ਛੱਡ ਦੇਣੀ ਹੈ ਸੰਸਾਰ ਦੀ ਮਰਨਾ।
ਅੱਛਾ ਜੀ।
ਸੰਸਾਰੀ ਪਦਾਰਥਾਂ ਦੀ ਇੱਛਾ ਤਿਆਗ ਦੇਣੀ ਹੈ, ਭਾਣੇ ਚ ਚੱਲਣਾ, ਆਪਣੀ ਕੋਈ ਇੱਛਾ ਹੀ ਨੀ ਰਹਿਣੀ। ਜਦ ਮਨ ਦੀ ਕੋਈ ਇੱਛਾ ਹੀ ਨੀ ਰਹੀ, ਮਨ ਮਰ ਗਿਆ।
ਠੀਕ ਹੈ ਜੀ।
ਪਰ ਸੰਸਾਰ ਦੇ ਵਿੱਚ ਜਿਉਣਾ ਕਾਹਦੇ ਵਾਸਤੇ? ਲੋਕਾਂ ਨੂੰ ਇੱਛਾ ਹੀ ਨੀ ਕੋਈ, ਗੱਲ ਵੀ ਠੀਕ ਹੈ। ਜਿਹਨੇ ਕੋਈ ਇੱਛਾ ਹੀ ਨਹੀਂ ਹੈਗੀ ਸੰਸਾਰ ਦੇ ਵਿੱਚ, ਉਹਦਾ ਜਿਉਣ ਦਾ ਲਾਭ, ਉਹਦੇ ਜਿਉਣ ਦਾ ਆਈਡੀਆ ਹੀ ਕੋਈ ਨਹੀਂ।
ਠੀਕ ਹੈ ਜੀ। ਇਸ ਗੱਲ ਨੂੰ ਫਿਰ ਕਿਹਾ ਹੋਇਆ ਵੀ ਜੇ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਵੇ,
ਉਹਦਾ ਫਿਰ ਦੁਬਾਰਾ ਆਊਗਾ ਕਿਉਂ ਸੰਸਾਰ ਚ? ਜਦ ਸੰਸਾਰ ਨੂੰ ਇਸ ਤਰੀਕੇ ਨਾਲ ਛੱਡਦਾ ਹੈ, ਸੰਸਾਰ ਤੋਂ ਉਹਨੇ ਕੁਛ ਵੀ ਲੈਣਾ ਨਹੀਂ ਹੈਗਾ।
ਠੀਕ ਹੈ ਜੀ।
ਉਹ ਗਿਆ ਸੰਸਾਰ ਤੋਂ, ਫਿਰ ਦੁਬਾਰਾ ਕੀ ਕਰਨਾ ਹੋਊ ਇੱਥੇ?
ਠੀਕ ਹੈ ਜੀ।
ਉਹਦੇ ਇੱਕ ਹੋਰ ਕਬੀਰ ਕਹੂਗਾ, ਜਿਉਂ ਪਰ ਫਲ ਪੱਕ ਹੈ ਭੁਜ ਰਹਿ, ਜਿਹੜਾ ਫਲ ਪੱਕ ਕੇ ਦਰਖਤ ਤੋਂ ਜਾਂ ਬੇਲ ਤੋਂ ਉਹਨੂੰ ਛੱਡ ਦਿੰਦਾ, ਉਹ ਦੁਬਾਰਾ ਡਾਲ ਨੂੰ ਨਹੀਂ ਲੱਗਦਾ, ਉਹ ਤਾਂ ਪੱਕਦਾ, ਪੱਕਦੇ ਲੱਗਦਾ, ਆਪਣੀ ਇੱਛਾ ਨੂੰ ਛੱਡੇ।
ਠੀਕ ਹੈ ਜੀ।
ਆਪਣੀ ਇੱਛਾ ਨੂੰ ਜਿਹੜਾ ਛੱਡਦਾ ਪੱਕ ਕੇ, ਉਹ ਦੁਬਾਰਾ ਦਰਖਤ ਤੋਂ ਨਹੀਂ ਜੁੜਦਾ, ਉਹਨੇ ਕੀ ਲੈਣਾ?
ਅੱਛਾ ਜੀ। ਹਾਂਜੀ, ਇਹ ਜਿਹੜਾ ਸ਼ਲੋਕ ਹੈ ਨਾ ਜੀ, ਇਹ 555 ਪੰਨੇ ਤੇ ਵੀ ਆਇਆ ਹੈਗਾ, ਬਿਹਾਗੜੇ ਕੀ ਵਾਰ ਚ 17ਵੀਂ ਪੌੜੀ ਚ ਪਹਿਲਾ ਸ਼ਲੋਕ ਬਣਦਾ, ਉੱਥੇ ਲਿਖਿਆ ਹੋਇਆ ਕਬੀਰਾ। ਇੱਥੇ ਕਬੀਰ ਹੈ, ਉੱਥੇ ਕਬੀਰਾ ਲਿਖਿਆ। ਮਰਤਾ ਮਰਤਾ ਜਗ ਮੂਆ ਮਰ, ਇੱਥੇ ਭੀ ਹੈ, ਉੱਥੇ ਭੇ ਹੈਗਾ, ਮਰ ਭੇ ਨਾ ਜਾਣੇ, ਉੱਥੇ ਜਾਣੇ ਕੋਈ ਹੈ ਤੇ ਐਸੀ ਮਰਨੀ ਜੋ ਮਰੇ ਹੈ ਉੱਥੇ ਇੱਥੇ ਐਸੇ ਮਰਨੇ ਆ ਉੱਥੇ ਐਸੀ ਮਰਨੀ ਹੈ
ਐਸੀ ਬਣਦੀ ਫਰਕ ਪਾਇਆ
ਥੋੜਾ ਜਿਹਾ
ਰੈਪੀਟੇਸ਼ਨ ਵੀ ਪਾਣੀ ਚ ਰੈਪੀਟੇਸ਼ਨ ਕੀਤਾ
ਠੀਕ ਹੈ ਜੀ
ਕਿਸੇ ਵੀ ਕੀਤਾ ਥੋੜਾ ਫਰਕ ਪਾ ਦਿੱਤਾ
ਠੀਕ ਹੈ ਜੀ ਔਰ ਇਸ ਸ਼ਲੋਕ ਤੋਂ ਬਾਅਦ ਫਿਰ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਉੱਥੇ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਈ
ਉਹਨਾਂ ਨੇ ਇਸ ਮਰਨ ਦੀ ਵਿਆਖਿਆ ਕੀਤੀ ਹੈ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ
ਜੇਕਰ
ਸਾਹਿਬ
ਮਰਨਾ
ਸਹਿਲਾ ਮਰਨਾ ਹੋਏ
ਠੀਕ ਹੈ ਜੀ
ਜੇ ਕਹਿੰਦੇ ਹੁਕਮ ਬਦਲੂ ਨੀ ਵਿਸਲਦਾ ਤਾਂ ਮਰਿਆ ਹੋਇਆ ਹੀ ਹੈ ਜੇਕਰ ਸਾਹਿਬ ਨੂੰ ਬਿਸਤਰੇ ਸਹਿਲਾ ਮਰਨਾ ਹੋਏ ਕਹਿੰਦੇ ਮਰਿਆ ਹੋਇਆ ਹੀ ਹੈ ਉਹ ਜੇ ਹੁਕਮ ਉਹਦੇ ਜੇ ਹਰ ਵਕਤ ਹੁਕਮ ਉਹਦਾ ਮੰਨਿਆ ਜਿਹਦਾ ਹੁਕਮ ਮੰਨਿਆ ਹੋਇਆ ਹੁਕਮ ਦੇ ਵਿੱਚ ਰਹਿੰਦਾ ਉਹਦਾ ਮਰਿਆ ਹੋਇਆ ਹੀ ਹੈ ਉਹਦਾ ਮਰਨਾ ਰੁਪਏ ਬਣਨਾ ਕੀ ਹੈ
ਠੀਕ ਹੈ ਜੀ ਹਾਂਜੀ ਹੁਣ ਅਗਲਾ ਹੈ ਜੀ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾਕੇ ਭੋਏ ਗਿਰੇ ਪੌ ਨ ਲਾਗੇ ਡਾਰ
ਇਹਦੇ ਨਾਲ ਸੰਬੰਧ ਹੈ ਸ਼ਲੋਕ ਹੁਣ ਅਗਲਾ
ਅੱਛਾ ਜੀ
ਮਾਨਾ ਹੀ ਦੱਸਿਆ ਹੋਇਆ ਇਹਦੇ ਵਿੱਚ ਵੀ
ਅੱਛਾ ਜੀ
ਜਿਵੇਂ ਬਨ ਕੋਈ ਦਰਖਤ ਦਾ ਫਲ ਹੈ ਪੱਕ ਕੇ ਆਪੇ ਦਰਖਤ ਫਲ ਦਿੰਦਾ ਜ਼ਿਆਦਾ
ਅੱਛਾ ਜੀ
ਦੁਬਾਰਾ ਦਰਖਤ ਨਾਲ ਜੁੜਨ ਦੀ ਉਹਨੂੰ ਇੱਛਾ ਨਹੀਂ ਹੁੰਦੀ ਇਵੇਂ ਭਗਤ ਜਦ ਆਪਣੇ ਆਪ ਛੱਡ ਦਿੰਦੇ ਨੇ ਨਾ ਸੰਸਾਰ ਨੂੰ ਸਰੀਰ ਨੂੰ ਵੀ ਬੋਹ ਨਹੀਂ ਰਹਿੰਦਾ ਜੋ ਗਿਆਨ ਲੈਣਾ ਤਾਂ ਲੈ ਲਿਆ ਇਹਦੇ ਚ ਰੱਖਿਆ ਕੀ ਹੈ ਸੰਸਾਰ ਕਦੋਂ ਇਹ ਸਮਝਿਆ ਵੀ ਕੀ ਰੱਖਿਆ ਫਿਰ ਉਹ ਨਿਧਿਕਾਰ ਚਲੇ ਜਾਂਦੇ ਫਿਰ ਉੱਪਰ ਉੱਠ ਜਾਂਦੇ ਨੇ ਸੰਸਾਰ ਤੋਂ ਸੰਸਾਰ ਤੋਂ ਉੱਪਰ ਉੱਠ ਕੇ ਹੀ ਜਿਉਂਦੇ ਨੇ ਉਹ ਜਿਹੜੇ ਸੰਸਾਰ ਤੋਂ ਉੱਪਰ ਉੱਠ ਕੇ ਨਹੀਂ ਜਾਂਦੇ ਉਹਨਾਂ ਨੂੰ ਮਰਨ ਵੇਲੇ ਬੜੀ ਭਾਰੀ ਪੈਂਦੀ ਆ ਤੇ ਬੜੇ ਬਹੁਤ ਭਾਰੀ ਉਹ ਤੋੜ ਕੇ ਕੱਚਾ ਫਲ ਤੋੜ ਕੇ ਅੰਤ ਕੀਤਾ ਜਾਂਦਾ ਹੈ ਪੱਕਾ ਆਪੇ ਹੀ ਛੱਡਿਆ ਹੋਇਆ ਉੱਥੇ
ਅੱਛਾ ਜੀ
ਪੱਕੇ ਦੀ ਤਾਂ ਆਪ ਹੀ ਛੱਡੀ ਹੁੰਦੀ ਹੈ ਫੇਲ ਫੇਲ ਪੁੱਟ ਕੇ ਲੈ ਜਾਓ ਪੱਕਾ ਖਰਬੂਜਾ ਹੋਵੇ ਉੱਥੇ ਪਿਆਰੇ ਨੂੰ ਫੇਲ ਪੁੱਟ ਕੇ ਲੈ ਜਾਓ ਇੱਥੇ ਮਰਨੀ
ਦੁਰਲੱਭ ਦਾ ਮਤਲਬ ਕੀ ਹੈ ਜੀ ਦੁਰਲੱਭ ਹੈ ਜੀ ਬੜੀ
ਮੁਸ਼ਕਿਲ ਬਹੁਤ ਮੁਸ਼ਕਿਲ ਨਾਲ ਮਿਲਿਆ ਹੋਇਆ ਇਹਦੀ 84 ਲੱਖ ਜੋਨ ਭੁਗਤੀ ਹੈ ਪਹਿਲਾਂ ਤਾਂ ਹੀ ਮਿਲਿਆ ਬਹੁਤ ਦੂਰੋਂ ਅਸੀਂ ਆਸ ਰੱਖਿਆ ਹੋਇਆ ਮਨੁੱਖਾ ਜਨਮ ਦੀ ਜਿਵੇਂ ਬਹੁਤ ਉੱਚਾ ਪਹਾੜ ਦੀ ਚੋਟੀ ਤੇ ਚੜ੍ਹ ਰਹੇ ਥੱਲੇ ਜਿਹੜੀ ਚਲਾਈ ਚੱਲ ਰਹੇ ਹਾਂ ਚੋਟੀ ਤੇ ਜਾਣ ਵਾਸਤੇ ਉਹ ਜੁਨਾ ਥੱਲੇ ਦੀਆਂ ਚੋਟੀ ਦੇ ਪਹੁੰਚਣ ਵਾਸਤੇ ਅਸੀਂ ਲਈਆਂ ਨੇ
ਠੀਕ ਹੈ ਜੀ
ਉਹ ਇਸੇ ਚੋਟੀ ਦੇ ਚੜ੍ਹਨ ਦੀਆਂ ਪੌੜੀਆਂ ਨੇ ਸੀੜੀਆਂ ਨੇ ਉਹ ਜਿਹਦੀਆਂ ਜੁੱਤਾਂ ਨੇ ਅਸੀਂ ਕਹਿਣਾ ਇਸ ਪੌੜੀ ਤੇ ਜੇ ਨਾ ਚੁੱਕੇ ਤਾਂ ਆਏ ਜਾਏ ਦੁੱਖ ਪਾਏ ਤਾਂ ਇਹ ਆਖਰੀ ਪੌੜੀ ਤੇ ਚਲੇ ਗਏ ਅਸੀਂ ਉਹ 84 ਲੱਖ ਪੌੜੀ ਹੈ ਜੂਰ ਹੈ ਜਿਹੜੀ
ਠੀਕ ਹੈ ਜੀ
ਉਹਦੇ ਨਾਲ ਬਹੁਤ ਲੈਵਲ ਉੱਚਾ ਹੁੰਦਾ ਚਲਾ ਜਾਂਦਾ
ਠੀਕ ਹੈ ਜੀ ਇਹਦੇ ਜਿਹੜੇ ਆਮ ਅਰਥ ਕੀਤੇ ਉਹ ਕੀਤੇ ਵੀ ਜੰਗਲ ਦੇ ਰੁੱਖਾਂ ਤੋਂ ਡਿੱਗੇ ਹੋਏ ਫਲ ਕਿਸੇ ਦੇ ਕੰਮ ਵੀ ਨਹੀਂ ਆਉਂਦੇ ਤੇ ਮੁੜ ਡਾਲੀ ਨਾਲ ਵੀ ਨਹੀਂ ਲੱਗਦੇ ਇਸੇ ਤਰ੍ਹਾਂ ਜੇ ਦੀਨ ਨੂੰ ਦੁਨੀਆਂ ਦੀ ਖਾਤਰ ਗਵਾ ਦਿੱਤਾ ਮਾਇਆ ਦੀ
ਖਾਤਰ
ਹੈ ਜੀ
ਜੋ ਫਲ ਪਾਕੇ ਭੋਲੇ ਜਿਹੜਾ ਬਹੁਤ ਲੱਗ ਕੇ ਡਾ ਰਹੇ ਤਾਂ ਗੱਲ ਡਾਲੀ ਮੈਂ ਤਾਂ ਲੱਗਦੇ ਨੀ ਕਿਸੇ ਦੇ ਨਹੀਂ ਕੰਮ ਆਉਂਦੇ ਕਿੱਥੇ ਲਿਖਿਆ ਹੈ ਇਹਦੇ ਵਿੱਚ ਇਹ ਕਿੱਥੇ ਸੁੱਕੇ ਦਿੱਤਾ ਹੈ ਫਿਕਰੇ ਦੇ ਵਿੱਚ ਪੂਰੇ ਦੇ ਵਿੱਚ ਸੈਂਟੈਂਸ ਵਿੱਚ ਜਾਂ ਵਾਕ ਵਿੱਚ ਜਾਂ ਪੂਰੀ ਪੰਕਤੀ ਵਿੱਚ ਕਿ ਕਿਸੇ ਦੇ ਕੰਮ ਨਹੀਂ ਆਉਂਦੇ ਇਹ ਕਿੱਥੇ ਸੰਕੇਤ ਹੈ ਉਹਨਾਂ ਜੋੜ ਲਈ ਗੱਲ ਹੈ
ਪਰ ਉਹ ਇਹ ਕਹਿੰਦੇ ਫਿਰ ਅਖੀਰ ਚ ਮਾਇਆ ਦੀ ਖਾਤਰ ਪਰਮਾਤਮਾ ਦੀ ਯਾਦ ਵਿਸਾਰੀ ਰੱਖੀ ਤਾਂ ਇਹ ਮਿਲਿਆ ਹੋਇਆ ਜਨਮ ਵੀ ਅਜਾਈ ਗਿਆ ਉਹਨਾਂ ਨੂੰ ਇਹ ਲੱਗਦਾ
ਇਹ ਨੀ ਗੱਲ ਫਲ ਨਹੀਂ ਕੰਮ ਆਉਂਦੇ ਪੱਕੇ ਹੋਏ ਕਿੱਥੇ ਲਿਖਿਆ
ਹੋਇਆ
ਇਹ ਤਾਂ ਉਹਦੇ ਵਿੱਚ ਸੰਕੇਤੇ ਵੀ ਇਹਦੇ ਥੱਲੇ ਹੀ ਨੀ ਹੈ ਵਿੱਚ
ਭੋਏ
ਜੋੜਿਆ
ਉਹ ਹਿਰਦਾ ਨੀ ਨਾ ਸਮਝ ਸਕੇ ਭੋਏ ਨੂੰ ਉਹਨੇ ਸੋਚਿਆ ਜ਼ਮੀਨ ਪਰ ਗਿਰ ਗਏ
ਮੈਂ ਕਿਹਾ ਜ਼ਮੀਨ ਤੇ ਹੀ ਗਿਰ ਪਿਆ ਚਾਹੇ ਉੱਤੇ ਆਪਾਂ ਰੋਜ਼ ਗਿਰਦੇ ਨੇ ਲੋਕ ਚੱਕ ਕੇ ਚੁੱਪਦੇ ਨੇ ਉਹਨਾਂ ਨੂੰ
ਪਰ ਉਹ ਕਹਿੰਦੇ ਡਾਲੀ ਨਾਲ ਨੀ ਲੱਗ ਸਕਦਾ ਦੁਬਾਰਾ
ਰਗਲਾ ਤਾਂ ਲੱਗਣਾ ਨੀ ਉਹਨੇ ਤਾਂ ਠੀਕ ਹੈ ਦਰਖਤ ਨਾਲ ਲੱਗਣ ਦੀ ਇੱਛਾ ਨਹੀਂ ਉਹਦੀ, ਇਹ ਗੱਲ ਹੈ। ਕਹਿੰਦੀ ਇੱਛਾ ਨਹੀਂ ਹੈ, ਜੇ ਕੱਚਾ ਟੁੱਟਿਆ ਉਹ ਲੱਗ ਜਾਂਦਾ ਦਰਖਤ ਨੂੰ, ਫਿਰ ਉਹਦੇ ਚ ਇੱਛਾ ਸੀ ਲੱਗਣ ਦੀ, ਉਹ ਟੁੱਟਿਆ ਕਿਸੇ ਵਜ੍ਹਾ ਨਾਲ, ਉਹ ਟੁੱਟਿਆ ਦੇਖ ਕੇ ਆ ਗਈ, ਹਵਾ ਆ ਗਈ, ਕੋਈ ਗੱਲ ਹੋ ਗਈ ਤਾਂ ਟੁੱਟਿਆ। ਪੱਕਾ ਤਾਂ ਆਪ ਹੀ ਟੁੱਟ ਜਾਂਦਾ,
ਠੀਕ ਹੈ,
ਪਰ ਪੱਕੇ ਕਿਸੇ ਦੇ ਕੰਮ ਨਹੀਂ ਆਉਂਦੇ, ਇਹ ਕਿੱਥੇ ਹੈ, ਇਹ ਤਾਂ ਪ੍ਰੈਕਟੀਕਲੀ ਵੀ ਗਲਤ ਹੈ। ਪੱਕੇ ਬੇਰ ਹੁੰਦੇ ਨੇ, ਗੱਲੇ ਡਿੱਗ ਜਾਂਦੇ ਨੇ, ਲੋਕ ਚੁੱਕਦੇ ਨੇ, ਖਾਂਦੇ ਨੇ, ਕਿਸੇ ਦੇ ਵੀ ਕੰਮ ਹੋਣਗੇ, ਕੋਈ ਵੀ ਖਾਊ ਇਹਦੇ ਵਿੱਚ ਤਾਂ ਕਹਿ ਦੇ ਨੀ ਹੈ ਕਿਸੇ ਦੇ ਕੰਮ ਦੀ, ਉਹਨੇ ਕੋਲ ਹੋ ਕੇ ਵਿਜੋੜ ਲਈ ਗੱਲ ਇਹ।